ਚੱਕ ਦੇ ਕਰ ਹੱਥ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਬਿਨ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ ਨਾ ਪਰਮ ਸਤਿਕਾਰ ਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ ਸਾਰੇ ਹੀ ਮਿਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਰਾਮ ਚਰਿਤ ਮਾਨਸ ਗ੍ਰੰਥ ਦੀ ਕਥਾ ਨੂੰ ਆਪ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਕਾਕ ਪਸੁੰਡ ਦਾ ਤੇ ਗਰੜ ਦਾ ਵਾਰਤਾਲਾਪ ਹੋ ਰਿਹਾ। ਗ੍ਰੰਥਾਕਾਰ ਤੁਲਸੀ ਦਾਸ ਜੀ ਇੱਕ ਗਊ ਦਾ ਰੂਪਕ ਬਣ ਕੇ ਕਹਿ ਰਹੇ ਸਨ ਕਿ ਕਾਕ ਪਸੁੰਡ ਨੇ ਇਸ ਪ੍ਰਕਾਰ ਦੇ ਨਾਲ ਗਰੜ ਨੂੰ ਆਖਿਆ, ਸਾਤਵਿਕ ਸ਼ਰਧਾ ਰੂਪੀ ਜਿਹੜੀ ਸੋਹਣੀ ਗਊ ਹੈ ਉਹ ਜੇਕਰ ਕਿਸੇ ਦੇ ਹਿਰਦੇ ਰੂਪੀ ਘਰ ਦੇ ਵਿੱਚ ਵਸ ਜਾਏ ਤੇ ਕਿਸ ਤਰ੍ਹਾਂ ਦੇ ਸੁੱਖ ਉਹ ਪ੍ਰਦਾਨ ਕਰਦੀ ਹੈ ਇਹਦਾ ਜ਼ਿਕਰ ਉਹ ਕਰ ਰਹੇ ਸਨ। ਐਸੀ ਗਊ ਦੇ ਫਿਰ ਵੱਛਾ ਪੈਦਾ ਹੋਇਆ, ਵੱਛੇ ਨੇ ਦੁੱਧ ਚੁੰਘਿਆ, ਐਸੀ ਗਊ ਨੇ ਪਹਿਲਾਂ ਪੱਠੇ ਚਰੇ, ਫਿਰ ਉਹਦੇ ਘਰ ਦੇ ਵਿੱਚ ਵੱਛਾ ਜੰਮਿਆ, ਫਿਰ ਵੱਛੇ ਨੇ ਗਊ ਨੂੰ ਚੁੰਘਿਆ, ਗਊ ਦਾ ਦੁੱਧ ਚੁੰਘਿਆ, ਫਿਰ ਦੁੱਧ ਨੂੰ ਧਾਰ ਦੇ ਨਾਲ ਬਾਹਰ ਕੱਢਿਆ, ਦੁੱਧ ਦੀ ਪ੍ਰਾਪਤੀ ਕਰਕੇ ਫਿਰ ਉਸ ਨੂੰ ਗਰਮ ਰੱਖਿਆ ਤੇ ਫਿਰ ਉਸ ਨੂੰ ਠੰਡਾ ਕਰਕੇ ਕਿਸ ਪ੍ਰਕਾਰ ਦੇ ਨਾਲ ਜਮਾਇਆ, ਇਸ ਪ੍ਰਕਾਰ ਦੀ ਜਿਹੜੀ ਵਾਰਤਾ ਹੈ ਉਹ ਹੋ ਰਹੀ ਸੀ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਤਵ ਮਥ ਕਾੜ ਲੇ ਨਵਨੀਤਾ ਬਿਮਲ ਬਿਰਾਗ ਸੁਭਾਗ ਸੁਪਨੀਤਾ। ਕਹਿੰਦਾ ਹੈ ਕਾਕ ਪਸੁੰਡ ਕਿ ਫਿਰ ਰਿੜਕ ਕੇ ਉਹਦੇ ਵਿੱਚੋਂ ਜਿਹੜਾ ਨਿਰਮਲ ਸੋਹਣਾ ਤੇ ਅਤਿਅੰਤ ਪਵਿੱਤਰ ਵੈਰਾਗ ਰੂਪੀ ਮੱਖਣ ਹੈ ਉਹ ਫਿਰ ਕੱਢਿਆ ਜਾਂਦਾ। ਜੋਗ ਯਗਨ ਕਰ ਪ੍ਰਗਟ ਤਬ ਕਰਮ ਸੁਭਾ ਸੁਭ ਲਾਏ ਬੋਧ ਸਿਰਾਵੈ ਗਿਆਨ ਕ੍ਰਿਤ ਮਮਤਾ ਮਲ ਜਰ ਜਾਏ। ਮੱਖਣ ਦੀ ਪ੍ਰਾਪਤੀ ਹੋ ਗਈ ਹੈ, ਇੱਥੇ ਹੀ ਬਸ ਨਹੀਂ ਹੈ। ਕਾਕ ਪਸੁੰਡ ਕਹਿੰਦਾ ਕਿ ਯੋਗ ਰੂਪੀ ਅੱਗ ਦੇ ਉੱਤੇ ਯੋਗ ਰੂਪੀ ਅੱਗ ਨੂੰ ਪ੍ਰਗਟ ਕਰਕੇ ਤੇ ਫਿਰ ਸ਼ੁਭ ਤੇ ਅਸ਼ੁਭ ਕਰਮਾਂ ਰੂਪੀ ਬਾਲਣ ਬਾਲਿਆ ਗਿਆ, ਉਹਦੇ ਨਾਲ ਅਗਨੀ ਫਿਰ ਤੋਂ ਪ੍ਰਚੰਡ ਕੀਤੀ। ਜਦੋਂ ਮੱਖਣ ਦੀ ਮਮਤਾ ਰੂਪੀ ਮੈਲ ਉਸ ਅਗਨੀ ਦੇ ਉੱਤੇ ਸੜ ਗਈ, ਉਸ ਵੇਲੇ ਬਾਕੀ ਜਿਹੜਾ ਬਚਿਆ ਹੋਇਆ ਘਿਓ ਸੀ ਉਹ ਗਿਆਨ ਰੂਪੀ ਘਿਓ ਸੀ, ਜਿਹੜਾ ਕਿ ਨਿਸ਼ਚੇ ਰੂਪੀ ਬੁੱਧੀ ਦੇ ਨਾਲ ਬਾਅਦ ਦੇ ਵਿੱਚ ਠੰਡਾ ਕੀਤਾ ਜਾਵੇਗਾ। ਇਸ ਪ੍ਰਕਾਰ ਦੇ ਨਾਲ ਕਾਕ ਪਸੁੰਡ ਗਰੜ ਨੂੰ ਕਹਿੰਦਾ। ਪ੍ਰੇਮ ਕਸਕ ਦੇ ਨਾਲ ਜਦ ਰਿੜਕਦੇ ਹੋ ਮੱਖਣ ਨਿਕਲਦਾ ਵਿਮਲ ਬੈਰਾਗ ਭਗਤਾ ਜੋਗ ਅਗਨ ਨੂੰ ਪ੍ਰਗਟ ਪ੍ਰਚੰਡ ਕਰਕੇ ਜੋਗੀ जोगी कड दे सिद सुपाग भगता। बुरे भले कुकर्म सुकर्म सारे जोग यगन दे विच जलाम देने। मखन विच जो ममता मैल फसी काड़ काड़ के परे हटाम देने। जेड़ा मखन निकलिया ओनू फिर तो ता दिता गया, ओनू ता दे नाल गर्म किया गया ते मखन दे विचों जेड़ी ममता रूपी मैल सी जेड़ी फसी हुई सी ओ वखरी हो गई ते घ्यो वखरा हो गया। तब विज्ञान रूप नी बुद्ध बिसद कृत पाए। चित दया पर तर दृढ़ समता दिए बनाए। इस तो बाद काक पसुंड कहिंदा के विज्ञान रूपी बुद्धि दे नाल ज्ञान रूपी निर्मल क्यों नू प्राप्त करके उदे नाल चित रूपी देवे नू भर के ते फिर समानता दी जड़ी दवाखड़ी है ओनू बना के उदे उते जमा के रखिया गया। अस्थिर मत दी पौन दा दे चोका, ठंडा ज्ञान दा की कराम देओ। रोशन बुद्ध विज्ञान दी पा बेदी, दीवा होर दा होर रुशनाम देओ। इस प्रकार दे नाल उस दीवे नू पूरे प्रकार दे नाल फिर तैयार किया जांदा। तीन अवस्था तीन गुण तेह कपास ते काड़, तूल तुरी संवार पुन बाती करे सुगाड़। तीन अवस्थावां जागृत सुपन ते सुखपति, अते तीन गुण रजो सतो ते तमो। इन्हां सारिआं रूपी कपाह तों तुरिया अवस्था दी रूह कढ के ते फिर बड़ा बना सवार के ओदी वट्टी पाव के दीवट बनाए गए। पार के नाल ज्ञान चिराग दिल दा, दीवट इस विच दृष्ट समान कर दे। जागृत सुपन सुखोप कपास विचों तुरिया रूं दे वट महान कर दे। ए बिद लैसे दीप तेज रास बगयान में, जाते जास समीप जरे मद आयक सलब सब। तुलसीदास जी बयान कर दे ने आख्या काक पसुंड ने कि इस प्रकार दे नाल तेज दी राशि विज्ञानमई दीवे नू बाले जिदे नेड़े जांदिया ही हंकार आदिक सारे दे सारे पमकर ने ओ बिलकुल सड़के तबाह हो जांदे ने मर जांदे ने। इस भांत दा दीप पुर नूर गरुड़ा, मूरत ज्ञान बन बाल विखाए बंदा। ता फिर आन दी आन विच वांग पमट, काम क्रोध हंकार जलाए बंदा। हरपाल सिंह जी बेदी लिखते ने काक पसुंड कहिंदा है कि जदों इस प्रकार दा दीवा बालिया जांदा है ते उस दीवे दी लाट दे उते जेडे काम क्रोध ते हंकार वर्गे पांच वैरी ने ओ पतंगे दे वांग आन के लाट दे उते सड़के मर जांदे। सोहम समियत वृत्ति अखंडा, दीप सिखा सोए परम प्रचंडा। मैं ही ब्रह्म हां ए जेड़ी अखंड वृत्ति है ए उस ज्ञान रूपी देवी दी दीवे दी प्रचंड लाट दे वर्गी। आत्म अन पाव सुख सुप्रकाशा, तब पाव मूल भेद भ्रम नासा। इस तरह जदों आत्म अनुभव दे सुख दा सोना चानन हुंदा है ਸੋਹਣਾ ਪ੍ਰਕਾਸ਼ ਹੁੰਦਾ ਹੈ। ਉਸ ਵੇਲੇ ਸੰਸਾਰ ਦੇ ਮੂਲ ਭੇਦ ਰੂਪੀ ਜਿੰਨੇ ਵੀ ਭਰਮ ਨੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਂਦੇ। ਪ੍ਰਬਲ ਅਵਿਦਿਆ ਕਰ ਪਰਿਵਾਰ, ਮੋਹ ਆਦਿ ਤਮ ਮਿਟੈ ਅਪਾਰਾ। ਜਿਹੜੀ ਪ੍ਰਬਲ ਅਵਿਦਿਆ ਹੈ ਉਹ ਸਾਰੀ ਦੀ ਸਾਰੀ, ਪ੍ਰਬਲ ਜਿਹੜੀ ਅਵਿਦਿਆ ਹੈ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਮੋਹ ਆਦਿ, ਉਹ ਇਸ ਇਹ ਜਿਹੜਾ ਪ੍ਰਬਲ ਅਵਿਦਿਆ ਦਾ ਪਰਿਵਾਰ ਰੂਪੀ ਮੋਹ ਹੈ, ਇਹ ਸਾਰਾ ਹਨੇਰਾ ਉਸ ਵੇਲੇ ਖਤਮ ਹੋ ਜਾਂਦਾ ਹੈ, ਭਾਵ ਕਿ ਇਹ ਕੁਝ ਉਸ ਵੇਲੇ ਫਿਰ ਦਿਖਾਈ ਨਹੀਂ ਦਿੰਦਾ। ਮੈਂ ਹਾਂ ਬ੍ਰਹਮ ਸਰੂਪ ਅਖੰਡ ਬਿਰਤੀ, ਸੋਹਣ ਜਾਪ ਨੂੰ ਜਦੋਂ ਜਪਾਈ ਦਾਏ, ਦੀਪਕ ਲਾਟੇ ਪਰਮ ਪ੍ਰਚੰਡ ਬੇਦੀ, ਅਨੁਭਵ ਆਤਮਾ ਸੁਖ ਲਭਾਈ ਦਾਏ। ਦੁਈ ਦੈਤ ਅਰ ਪਰਮ ਦੇ ਭੇਦ ਨਸਦੇ, ਇਹੋ ਮੂਲ ਹੈ ਵਿਸ਼ਵ ਸੰਸਾਰ ਵਾਲਾ, ਕਾਮ ਕ੍ਰੋਧ ਮਦ ਮੋਹ ਸਭ ਚੂਰ ਹੁੰਦੇ, ਜ਼ੋਰ ਘਟਦਾ ਬਦ ਪਰਵਾਰ ਵਾਲਾ। ਜਿਹੜੇ ਮੋਹ ਆਦਿਕ ਵਿਕਾਰ ਨੇ ਇਹਨਾਂ ਸਾਰਿਆਂ ਦਾ ਜਿਹੜਾ ਚੰਨ, ਇਹਨਾਂ ਸਾਰਿਆਂ ਦਾ ਹਨੇਰਾ ਮਿਟ ਜਾਂਦਾ ਹੈ, ਅਵਿਦਿਆ ਖਤਮ ਹੋ ਜਾਂਦੀ ਹੈ, ਇਹਨਾਂ ਦਾ ਪਰਿਵਾਰ ਉਸ ਵੇਲੇ ਕੱਟ ਜਾਂਦਾ। ਤਬ ਸੋਏ ਬੁੱਧ ਪਾਏ ਉਜਿਆਰਾ, ਔਰ ਗ੍ਰਹਿ ਬੈਠ ਗ੍ਰੰਥ ਨਿਰੂਯਾਰਾ। ਇਸ ਤੋਂ ਬਾਅਦ ਫਿਰ ਵਿਗਿਆਨ ਰੂਪੀ ਬੁੱਧੀ ਆਤਮ ਨੂੰ ਅਨੁਭਵ ਕਰਕੇ ਅਨੁਭਵ ਰੂਪੀ ਚਾਨਣਾ ਪਾ ਕੇ ਤੇ ਫਿਰ ਹਿਰਦੇ ਰੂਪੀ ਘਰ ਦੇ ਵਿੱਚ ਬਹਿ ਕੇ ਉਸ ਜੜ ਚੇਤਨ ਦੀ ਜਿਹੜੀ ਗੰਢ ਪੀਚੀ ਗਈ ਸੀ ਉਸ ਗੰਢ ਨੂੰ ਖੋਲਦੀ। ਛੋਰਨ ਗ੍ਰੰਥ ਪਾਵ ਜੋ ਸੋਈ, ਤਬ ਜਹ ਜੀਵ ਕਰਤਾਰਥ ਹੋਈ। ਜੇ ਉਹ ਵਿਗਿਆਨ ਰੂਪੀ ਬੁੱਧੀ ਉਸ ਗੰਢ ਨੂੰ ਖੋਲ ਲੈਂਦੀ ਹੈ ਤੇ ਫਿਰ ਇਹ ਜੀਵਕ ਪੂਰੇ ਪ੍ਰਕਾਰ ਦੇ ਨਾਲ ਕਿਰਤਾਰਥ ਹੋ ਜਾਂਦਾ ਹੈ, ਨਿਹਾਲ ਹੋ ਜਾਂਦਾ। ਛੋਰਤ ਗ੍ਰੰਥ ਜਾਣ ਖਗ ਰਾਇਆ, ਬੇਗਨ ਅਨੇਕ ਕਰੈ ਤਬ ਮਾਇਆ। ਪਰ ਕਾਕ ਪਸੁੰਡ ਨੇ ਆਖਿਆ ਕਿ ਹੇ ਗਰੜ, ਇਹ ਜਿਹੜੀ ਗੰਢ ਹੈ ਇਹਨੂੰ ਜਦੋਂ ਹੀ ਖੁੱਲਿਆ ਜਾਣਦੀ ਹੈ ਮਾਇਆ, ਤੇ ਫਿਰ ਮਾਇਆ ਇਸ ਨੂੰ ਖੁੱਲਣ ਨਹੀਂ ਦਿੰਦੀ। ਮਾਇਆ ਗੰਢ ਦੇ ਖੁੱਲਣ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਰੁਕਾਵਟਾਂ ਪੈਦਾ ਕਰਦੀ ਹੈ, ਬਹੁਤ ਜ਼ਿਆਦਾ ਵਿਘਨ ਪੈਦਾ ਕਰਦੀ ਹੈ ਜਿਹੜੀ ਮਾਇਆ ਹੈ। ਅੱਖੋਂ ਛੋੜ ਜਾਂ ਲਹੇ ਅਵਿਦਿਆ ਦਾ, ਰੋਸ਼ਨ ਬੁੱਧ ਹੁੰਦੀ ਮਨ ਉਜਿਆਰ ਹੁੰਦਾ, ਗੰਢ ਖੁੱਲਦੀ ਕਰਮ ਤੇ ਭਰਮ ਵਾਲੀ, ਸੰਸਾ ਮਿਟਦਾ ਜੀਵ ਪਰ ਜੀਵ ਭਵ ਪਾਰ ਹੁੰਦਾ। ਜਦੋਂ ਤੀਕ ਨਾ ਰੋਸ਼ਨ ਜ਼ਮੀਰ ਹੋਵੇ, ਗੰਢ ਕਿਸੇ ਪ੍ਰਕਾਰ ਨਾ ਖੁੱਲ ਸਕਦੀ, ਗੰਢ ਭਰਮ ਦੀ ਕਦੀ ਜਾਂ ਖੁੱਲ ਜਾਵੇ, ਫਿਰ ਵੀ ਵਿਸ਼ੇ ਵਿਕਾਰ ਤੇ ਡੁੱਲ ਸਕਦੀ। ਫਿਰ ਵੀ ਵਿਸ਼ੇ ਵਿਕਾਰਾਂ ਦੇ ਉੱਤੇ ਜਿਹੜੀ ਗੰਢ ਹੈ ਇਹ ਜ਼ਰੂਰ ਲੁਭਾਏਮਾਨ ਹੋ ਸਕਦੀ ਹੈ, ਵਿਸ਼ੇ ਵਿਕਾਰ ਦੇ ਵਿੱਚ ਪੈ ਸਕਦਾ ਹੈ ਮਨੁੱਖ। ਕਈ ਭਾਂਤ ਦੇ ਵਿਘਨ ਮਚਾਮ ਦੀਏ, ਭਾਵ ਕੇ ਕਈ ਪ੍ਰਕਾਰ ਦੇ ਜਿਹੜੇ ਜ਼ੋਰ ਨੇ ਉਹ ਮਾਇਆ ਫਿਰ ਇਹਦੇ ਵਿੱਚ ਆਣ ਕੇ ਲਾ ਦਿੰਦੀ। ਰੇਦ ਸੇਦ ਪਰੇਰ ਬਹੁ ਪਾਈ, ਬੁੱਧੈ ਲੋਭ ਦਿਖਾਵੈ ਆਈ। ਹੇ ਵੀਰ, ਜਿਹੜੀ ਫਿਰ ਮਾਇਆ ਹੈ ਉਹ ਬਹੁਤੀਆਂ ਸਾਰੀਆਂ ਰਿੱਧੀਆਂ ਤੇ ਸਿੱਧੀਆਂ ਨੂੰ ਘੱਲਦੀ ਹੈ, ਤਾਂ ਕਿ ਰਿੱਧੀਆਂ ਸਿੱਧੀਆਂ ਆਣ ਕੇ ਬੁੱਧੀ ਨੂੰ ਲੋਭ ਵਿਖਾ ਕੇ ਤੇ ਉਸ ਨੂੰ ਡੁਲਾ ਦੇਣ। ਕਲ ਬਲ ਛਰ ਕਰ ਜਾਹੇ ਸਮੀਪਾ, ਅੰਚਲ ਬਾਤ ਬੁਲਾਵੈ ਦੀਪਾ। ਜਿਹੜੀਆਂ ਇਹ ਕਲਾਵਾਂ ਨੇ ਰਿੱਧੀਆਂ ਸਿੱਧੀਆਂ ਇਹ ਬਲ ਤੇ ਛਲ ਦੇ ਸਮੇਤ ਫਿਰ ਓਹਦੇ ਨੇੜੇ ਚਲੀਆਂ ਜਾਂਦੀਆਂ ਨੇ ਤੇ ਫਿਰ ਆਪਣੇ ਦੁਪੱਟੇ ਦੀ ਹਵਾ ਦੇ ਨਾਲ ਗਿਆਨ ਰੂਪੀ ਦੇਵੇ ਨੂੰ ਬੁਝਾ ਦਿੰਦੀਆਂ। ਕਈ ਭਾਂਤ ਦੇ ਵਿਗਣ ਮਚਾਮ ਦੀਏ, ਮਤ ਲੋਭ ਦੇ ਵਿੱਚ ਫਸਾਮ ਦੀਏ, ਕਿਧਰੇ ਰਿੱਧੀਆਂ ਸਿੱਧੀਆਂ ਲਾ ਪਿੱਛੇ, ਲਾਲਚ ਪਰੇ ਤੋਂ ਪਰੇ ਦਿਖਾਮ ਦੀਏ, ਛਲ ਵਲ ਕਰੇ ਛਲੀਆ ਬਲੀਆ ਕਹਿਣੀਏ ਨੂੰ, ਛਲ ਵਲ ਕਰੇ ਛਲੀਆ ਬਲੀਆ ਕਹਿਣੀਏ ਨੂੰ, ਦੀਵਾ ਮਾਰ ਕੇ ਫੂਕ ਬੁਝਾਮ ਦੀਏ, ਛਲਿਆ ਇਸ ਨੇ ਫਰਸ਼ੀਆਂ ਅਰਸ਼ੀਆਂ ਨੂੰ, ਜਿਹਾ ਤੀਰੇ ਕਸ ਚਲਾਮ ਦੀਏ। ਮਾਇਆ ਜਿਹੜੀ ਹੈ ਐਸੇ ਤੀਰ ਚਲਾਉਂਦੀ ਹੈ ਕਿ ਜਿਹੜੇ ਉਹ ਚੱਲੇ ਹੋਏ ਤੀਰ ਅਰਸ਼ੀਆਂ ਨੂੰ ਭਾਵ ਕੇ ਆਕਾਸ਼ ਦੇ ਵਿੱਚ ਵਿਚਰਨ ਵਾਲਿਆਂ ਨੂੰ ਤੇ ਫਰਸ਼ੀਆਂ ਨੂੰ ਭਾਵ ਕੇ ਧਰਤੀ ਤੇ ਚੱਲਣ ਵਾਲਿਆਂ ਨੂੰ ਪੂਰੇ ਪ੍ਰਕਾਰ ਦੇ ਨਾਲ ਛਲ ਲੈਂਦੀ ਹੈ, ਡੁਲਾ ਦਿੰਦੀ। ਹੋਏ ਬੋਧ ਜੋ ਪਰਮ ਸਿਆਣੀ, ਤਿੰਨ ਤਨ ਚਿਤਵ ਨਯਨ ਹਿਤ ਪਾਣੀ, ਪਰ ਤਿੰਨ ਤਨ ਚਿਤਵ ਨਯਨ ਹਿਤ ਜਾਨੀ। ਕਾਕ ਪਸੁੰਡ ਕਹਿੰਦਾ ਪਰ ਜੇਕਰ ਬੁੱਧੀ ਬਹੁਤ ਹੀ ਜਿਆਦਾ ਸਿਆਣੀ ਹੋਵੇ ਤਾਂ ਉਹ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਹਾਨੀਕਾਰਕ ਸਮਝ ਕੇ ਤੇ ਉਹਨਾਂ ਦੇ ਵੱਲ ਵੇਖਦੀ ਵੀ ਨਹੀਂ। ਜੋ ਤੇਹ ਬਿਗਣ ਬੋਧ ਨਹੀਂ ਬਾਦੀ, ਤੋ ਬਹੋਰ ਸੁਰ ਕਰੇ ਉਪਾਦੀ। ਹੇ ਗਰੜ, ਸਿਰਫ ਇੱਥੇ ਹੀ ਬਸ ਨਹੀਂ ਹੈ। ਇਸ ਪ੍ਰਕਾਰ ਦੇ ਨਾਲ ਜੇ ਮਾਇਆ ਵਿਘਨਾਂ ਦੇ ਨਾਲ ਬੁੱਧੀ ਨੂੰ ਰੁਕਾਵਟ ਨਾ ਪਾ ਸਕੇ ਤੇ ਫਿਰ ਜਿਹੜੇ ਦੇਵਤੇ ਨੇ ਉਹ ਵੀ ਆਣ ਕੇ ਬਹੁਤ ਸਾਰੇ ਛਲ ਬਲ ਕਰਦੇ। ਹੋਵੇ ਹੱਦ ਦੀ ਚਤਰ ਸੁਜਾਨ ਬੁੱਧੀ, ਨਾ ਉਹ ਰਿੱਧੀਆਂ ਸਿੱਧੀਆਂ ਚਾਮ ਦੀਏ, ਨਾਸ਼ਵਾਨ ਉਹ ਸਮਝ ਪਦਾਰਥਾਂ ਨੂੰ, ਮਾਇਆ ਚਪਲ ਦੇ ਵਸ ਨਾ ਆਮ ਦੀਏ। ਇਹਤੋਂ ਬਚੇ ਮਨੁੱਖ ਤਾਂ ਦੇਵਤੇ ਫਿਰ, ਰੋਕਾਂ ਇਸ ਦੇ ਰਾਹਾਂ ਵਿੱਚ ਪਾਮ ਦੇ ਨੇ, ਕੁੰਡੀ ਘੱਤ ਕੇ ਵਿਸ਼ੇ ਵਿਕਾਰ ਵਾਲੀ, ਮਤਹੀਨ ਕੁਲੀਨ ਫਸਾਮ ਦੇ ਨੇ। ਜੇਕਰ ਮਾਇਆ ਦੇ ਪ੍ਰਭਾਵ ਤੋਂ ਕੋਈ ਮਨੁੱਖ ਬਚ ਜਾਂਦਾ ਤੇ ਫਿਰ ਕਾਕ ਫਸੁੰਡ ਕਹਿੰਦਾ ਕਿ ਜਿਹੜੇ ਦੇਵਤੇ ਨੇ ਉਹ ਵੀ ਰਾਹਾਂ ਦੇ ਵਿੱਚ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ। ਜਿਹੜੇ ਬੜੇ ਵੱਡੇ ਕੁਲੀਨ ਹੁੰਦੇ ਨੇ ਉਹਨਾਂ ਦੀ ਵੀ ਮੱਤ ਮਾਰ ਕੇ ਆਪਣੇ ਚੁੰਗਲ ਦੇ ਵਿੱਚ ਉਹਨਾਂ ਨੂੰ ਫਸਾਉਣ ਦਾ ਯਤਨ ਕਰਦੇ। ਇੰਦਰੀ ਦੁਆਰ ਚਰੋਖਾ ਨਾਨਾ, ਤਹ ਤਹ ਸੁਰ ਬੈਠੇ ਕਰ ਥਾਨਾ। ਕਿਉਂਕਿ ਇੰਦਰੀਆਂ ਦੇ ਅਨੇਕਾਂ ਹੀ ਦਰਵਾਜੇ ਨੇ ਤੇ ਅਨੇਕਾਂ ਹੀ ਇੰਦਰੀਆਂ ਦੇ ਚਰੋਖੇ ਨੇ। ਉਹਨਾਂ ਦਰਵਾਜਿਆਂ ਤੇ ਚਰੋਖਿਆਂ ਦੇ ਉੱਤੇ ਦੇਵਤੇ ਅਧਿਕਾਰ ਆਪਣਾ ਜਮਾ ਕੇ ਬਹਿ ਜਾਂਦੇ ਨੇ। ਆਵਤ ਦੇਖ ਵਿਸ਼ੈ ਬਿਆਰੀ, ਤੇ ਹਰ ਦੇਹ ਕਪਾਟ ਉਘਾਰੀ। ਤੇ ਜਦੋਂ ਵਿਸ਼ੇ ਰੂਪੀ ਹਵਾ ਪੂਰੇ ਜ਼ੋਰ ਦੇ ਨਾਲ ਆਉਂਦੀ ਵੇਖਦੇ ਨੇ ਦੇਵਤੇ, ਤੇ ਫਿਰ ਮੱਲੋ ਜੋਰੀ ਉਹਨਾਂ ਬੂਹਿਆਂ ਨੂੰ ਖੋਲ ਦਿੰਦੇ ਨੇ ਤਾਂ ਕਿ ਵਿਸ਼ਿਆਂ ਰੂਪੀ ਜਿਹੜੀ ਹਵਾ ਹੈ ਉਹ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਵੇ। ਹਿਰਦਾ ਜੀਵ ਦਾ ਮਹਿਲ ਅਪਾਰ ਗਰੜਾ, ਇੰਦਰ ਇਸ ਦੇ ਤਾਕੀਆਂ ਬਾਰੀਆਂ ਹਨ, ਬਹਿ ਕੇ ਵਿੱਚ ਚੁਰੋਖਿਆਂ ਦੇਵਤੇ ਫਿਰ, ਖੇਡ ਖੇਡ ਦੇ ਵਾਂਗ ਸ਼ਿਕਾਰੀਆਂ ਹਨ। ਮਲਕਾ ਮਹਿਲ ਦੀ ਮਤ ਸੁਮਤ ਬਾਵਾ, ਲੁੱਟਣ ਉਸ ਦਾ ਸਤ ਹਨੇਰਿਆਂ ਵਿੱਚ, मारे वांग बेदोशियां हरनिया दे एना बल है चोरां लुटेरियां विच। हरपाल सिंह जी बेदी लिखदे ने ये जेड़े विशां रूपी चोर ते लुटेरे ने इना दे विच बहुत ज्यादा बल है बहुत ज्यादा ताकत। जब सुप्रपंजन और ग्रह जाई तब दीप बगयान बुझाई। विशां रूपी हवा कवि जी लिखदे ने के जदों ही पहुंच जांदी है घर दे विच, ये हवा जदों ही घर दे विच पहुंच जांदी है उसे वेले जिहड़ा विज्ञान दा दीवा है उस नूं ए बुझा देंदी। ग्रंथ न छूट मिटा सुप्रकाशा बोध बिकल पई विषय बतासा। गंड ना खुली ते ना ही ते प्रकाश खत्म हो गया, गंड ते खुल ना सके ते प्रकाश भी चला गया। विषय रूपी हवा दे नाल बुद्धि फिर बहुत ज्यादा व्याकल हो जांदी। मल मार के बहन दुआरी उते हवा विषे दी जदों तकाम देने खोलन चाटियो बार ते बारियां नू हठ अपना राज दिखाम देने। फिर ओ मल्लो जोरी दरवाजा बारियां नू खोल देंदे ने ते चट ही जेड़ी विषे रूपी हवा है ओ मनुख दे शरीर दे अंदर दाखल हो जांदी। चखड़ विषे दा ठल्या जाए किस तों दीवा ज्ञान दा गुल कराम देने। ना ही परम दी गंड ही खुल दिए मत जीव दी विषे रुलाम देने। पाव के जेड़ी विषे जेड़ी गंड है ओ ते परम दे खुल दी नहीं है ते प्रकाश जेड़ा है ओ भी खत्म हो जांदा। इंद्रन सुरन ज्ञान सुहाई विषय भोग पर प्रीत सदाई। काक पसुंड कहिंदा है कि इंद्रियां ते उन्हां दे देवतियां नूं इंद्रियां ते उन्हां दे देवतियां नूं ज्ञान किसे प्रकार दे नाल वी चंगा नहीं लगदा। उन्हां दी सदा विषय भोगां दे नाल ही प्रीत बनी रहिंदी। विषय समीर बोध कृत पोरी तेह बिद दीप को बार बहोरी। बुद्धि नूं वी विषय रूपी हवा बहुत ज्यादा भोला बना देंदी है उस तों बाद फिर ज्ञान रूपी दीवे नूं ओ किस प्रकार दे नाल उस तों बाद ज्ञान रूपी दीवे नूं किस तरह कोई दोबारा प्रज्वलित कर सकदा है किस तरह कोई दोबारा बाल सकदा है। ना ही देवते चौन ज्ञान ताई ज्ञान पावदा नहीं है इंद्रियां नूं। ज्ञान पावदा नहीं है इंद्रियां नूं गल ज्ञान दी रता सुखाम दी नहीं सुख विषे संग आमदा चंद्रियां नूं। नाल विषे दे मत कुमत होके वांग पागला सुरत पुलाम दिए। कंचन छड फिर कच नो हाथ पाके हीरा हाथ चो सुट वगाम दिए। तू है दस हुन सोच विचार गरड़ा हुन मुड़ ज्ञान दा दीप जलाना किस। सुता जुगां दा जीव जगावना किस जमन मरण दा गेड़ मुकावना किस। हरपाल सिंह जी बेदी लिखदे ने काक पसुंड कहिंदा कि हे गरड़ हुन तू ही अपना बयान दस कि इस बुझे हुए दीवे नूं कौन दोबारा प्रज्वलित करेगा कौन दोबारा जगाएगा। तब फिर जीव बेवद बेद पावे संस्कृत कलेस हरि माया अत दुष्तर तर न जाए बेहेगेस। काप सुन कहिंदा कि ये जीव अनेक प्रकार दे नाल संसारक कलेश पौंदा है। हे गरड़ हरि दी माया रूपी नदी बहुत ही ज्यादा लंघनी दुष्तर है, बहुत ज्यादा औखी है, ओ सौख्या पार जड़ी नदी है ओ कीती नहीं जा सकती। पांत पांत दे दुख कलेश अंदर सड़दा जीव है वांग अंगियार गरड़ा, माया हरि दी तरी ना जाए किस तो तरना इस दा कठन अपार गरड़ा। भगवान दी माया एक डूंगी ते गहरी नदी दे वर्गी है, उस माया रूपी नदी तो पार जाना बहुत ही ज्यादा औखा हुंदा। कहत कठन समझत कठन सावत कठन बबेक, होय कुन चर नयाव जो पुन प्रत्यूह अनेक। काकपो सुन ने आख्या के ज्ञान कहण दे विच भी बड़ा कठन है, समझण दे विच भी बहुत ज्यादा कठन है, इस तो अलावा साधन दे विच भी बहुत ज्यादा कठन है, बहुत ज्यादा औखा है। जे संजोग वासे ए ज्ञान प्राप्त कहिंदा काक पसुंड के हो भी जावे तामी अनेका प्रकार दे जेड़े विघन ने ओ रस्ते दे विच पैदा हो जांदे। कथन ज्ञान दा कठन समझान मुश्किल, औखा इस दा यदक विचार गरड़ा, देव नेत दे नाल जे ज्ञान लबे सौखा नहीं फिर सांभना सार गरड़ा। देव नेत दे नाल कुदरत दे नाल जेकर लब भी जावे ज्ञान तामी सौखा नहीं है इस ज्ञान नू सांभ सकना संभाल सकना। ज्ञान पंथ किरपान कह तारा परत खगेस होए नहीं बारा। काक पसुंड कहिंदा गरण नू के ज्ञान दा जड़ा रस्ता है ओ किरपान दी तलवार दी तार दे वर्गा है। हे गरड़ इस रस्ते तो डिगदिया ही कोई देर नहीं लगदी, डिग पैंदा है मनुख। जो निर्बिघन पंथ निर्बही सो कैवल परम पद लही। पर जेड़ा इस रस्ते नू निर्विघन निभा लेंदा पार कर लेंदा ओही कैवल पाव के मोख रूपी परम पद की प्राप्ति कर सकदा, दूजा मोक्ष की प्राप्ति नहीं कर सकदा। ए है निरी तलवार दी तार तिखी पंद इस दा सूली सवार होना, एथे तिलक नू रती ना ढिल लगे खिसके पैर ता फेर खुआर होना। बचे विघन विकार तो गरुड़ जेड़ा पंद ज्ञान दा तोड़ निभाए बंदा, ओयो परम पद मोख नू पाए बंदा, केवल मुक्त दी मौज उड़ाए बंदा। हरपाल सिंह जी बेदी भी ऐसा बयान करदे ने कि जेड़ा इस रस्ते तो पार हो जांदा है ओनू फिर केवल दी प्राप्ति हुंदी है, मुक्ति मिलदी। अत दुर्लभ केवल परम पद संत पुराण निगम आगम बद। इस तो अगे काक पसुंड कहिंदा है कि संत पुराण वेद ते सारे शास्त्र ऐसा कहिंदे ने कि केवल रूप परम पद बहुत ज्यादा अत्यंत दुर्लभ है, ए सौखे तरीके दे नाल प्राप्त नहीं हो सकता। राम भजन सोए मुक्त गुसाई अन इच्छत आवे बरे आई। इस तो बाद फिर हे गुसाई ओ जेड़ा परम पद बहुत औखा है ओ फिर ऐसा सुगम हो जांदा है कि ਮੁਕਤੀ ਭਗਵਾਨ ਰਾਮ ਜੀ ਦਾ ਭਜਨ ਕਰਨ ਦੇ ਨਾਲ ਇੱਛਾ ਕੀਤੇ ਤੋਂ ਬਗੈਰ ਹੀ ਫਿਰ ਮੱਲੋ ਜ਼ੋਰੀ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ, ਮਨੁੱਖ ਨੂੰ ਮਿਲ ਜਾਂਦੀ। ਦੁਰਲੱਭ ਵਿੱਚ ਸੰਸਾਰ ਦੇ ਪਰਮ ਪਦਵੀ, ਕੇਵਲ ਮੁਕਤ ਹੈ ਕਠਿਨ ਆਸਾਨ ਨਾਹੀ, ਇਹੋ ਸੰਤ ਤੇ ਵੇਦ ਪੁਰਾਣ ਦਾ ਮਤ, ਸ਼ੁੱਧ ਗਿਆਨ ਤੋਂ ਬਿਨਾ ਕਲਿਆਣ ਨਾਹੀ। ਰਾਮ ਭਗਤ ਦੇ ਨਾਲ ਹੀ ਮਿਲੇ ਮੁਕਤੀ, ਬਿਨਾ ਖਾਹਿਸ਼ ਦੇ ਪਰਮ ਪਦ ਪਾਈ ਦਾਏ, ਲੱਖਾਂ ਯਤਨ ਗਿਆਨ ਦੇ ਇੱਕ ਪਾਸੇ, ਭਗਤੀ ਨਾਲ ਹੀ ਮੁਕਤ ਫਲ ਖਾਈ ਦਾਏ। ਬਿਨਾ ਲੋਚਿਆਂ ਭੱਜ ਕੇ ਆਮ ਦੀਏ, ਮੁਕਤੀ ਉਸ ਦੇ ਚਰਨ ਪੁਜਾਮ ਦੀਏ, ਜਿਹੜਾ ਭਜਨ ਭਗਵਾਨ ਦਾ ਕਰੇ ਬੰਦਾ, ਭਗਤੀ ਬੇਦੀਆਂ ਜਿਨੂੰ ਸੁਖਾਮ ਦੀਏ। ਜਿਹੜਾ ਭਗਵਾਨ ਦਾ ਭਜਨ ਕਰਦਾ ਉਹ ਫਿਰ ਬਗੈਰ ਯਤਨ ਤੋਂ ਬਗੈਰ ਇੱਛਾ ਤੋਂ ਹੀ ਭਗਵਾਨ ਦੀ ਕਿਰਪਾ ਦੇ ਨਾਲ ਮੁਕਤੀ ਨੂੰ ਪਾ ਲੈਂਦਾ। ਜਿਮ ਥਲ ਬਿਨ ਜਲ ਰਹਿ ਨ ਸਕਾਈ, ਕੋਟ ਪਾਂਤ ਕੋ ਕਰੇ ਉਪਾਈ। ਪ੍ਰਮਾਣ ਦਿੱਤਾ ਉਸ ਵੇਲੇ ਕਾਕ ਪਸੁੰਡ ਨੇ, ਕਹਿੰਦਾ ਕਿ ਜਿਵੇਂ ਕਿਸੇ ਥਾਂ ਤੋਂ ਬਗੈਰ ਪਾਣੀ ਟਿਕਿਆ ਹੋਇਆ ਰਹਿ ਨਹੀਂ ਸਕਦਾ, ਭਾਵੇਂ ਕੋਈ ਕਰੋੜਾਂ ਵੀ ਉਪਾਅ ਕਰੇ, ਪਾਣੀ ਨੂੰ ਟਿਕਾਉਣ ਦੇ ਵਾਸਤੇ ਕਿਸੇ ਬਰਤਨ ਦੀ ਲੋੜ ਹੋਵੇਗੀ, ਉਸ ਤੋਂ ਬਗੈਰ ਪਾਣੀ ਰੁਕਿਆ ਹੋਇਆ ਰਹਿ ਨਹੀਂ ਸਕਦਾ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ, ਕੁੰਭੇ ਬੱਧਾ ਜਲ ਰਹਿ, ਕੁੰਭੇ ਤੋਂ ਪਾਵੇ ਘੜਾ, ਜੇਕਰ ਘੜੇ ਦੇ ਵਿੱਚ ਪਾਣੀ ਨੂੰ ਪਾਇਆ ਹੋਵੇ ਤੇ ਪਾਣੀ ਰੁਕਿਆ ਹੋਇਆ ਬੱਝਿਆ ਹੋਇਆ ਰਹਿ ਸਕਦਾ। ਇਸੇ ਪ੍ਰਕਾਰ ਦੇ ਨਾਲ ਕਹਿੰਦਾ ਹੈ ਕਾਕ ਸੁੰਡ ਕਿ ਪਾਣੀ ਨੂੰ ਰੋਕਣ ਦੇ ਵਾਸਤੇ ਉਪਾਅ ਕਰਨਾ ਪਵੇਗਾ, ਨਹੀਂ ਤੇ ਪਾਣੀ ਰੁਕ ਨਹੀਂ ਸਕਦਾ। ਤਥਾ ਮੋਚ ਸੁਖ ਸੁਣ ਖਗ ਰਾਈ, ਰਹਿ ਨ ਸਕੈ ਹਰ ਭਗਤ ਬਿਹਾਈ। ਇਸੇ ਹੀ ਪ੍ਰਕਾਰ ਦੇ ਨਾਲ ਹੇ ਗਰੜ ਸੁਣ, ਮੋਖ ਦਾ ਜਿਹੜਾ ਸੁਖ ਹੈ ਉਹ ਵੀ ਭਗਵਾਨ ਜੀ ਦੀ ਭਗਤੀ ਨੂੰ ਛੱਡ ਕੇ ਸਥਿਰ ਨਹੀਂ ਰਹਿ ਸਕਦਾ, ਭਾਵ ਕੇ ਸੁਖ ਨੂੰ ਮੋਖ ਨੂੰ ਬੰਨਣ ਦੇ ਵਾਸਤੇ ਭਗਵਾਨ ਦੀ ਭਗਤੀ ਜ਼ਰੂਰੀ ਹੈ, ਭਗਵਾਨ ਦੀ ਭਗਤੀ ਦੇ ਵਿੱਚ ਬੱਝ ਕੇ ਹੀ ਮੋਖ ਦਾ ਜਿਹੜਾ ਸੁਖ ਹੈ ਉਹ ਰਹਿ ਸਕਦਾ। ਅਸ ਵਿਚਾਰ ਹਰ ਭਗਤ ਸਿਆਣੇ, ਮੁਕਤ ਨਿਰਾਦਰ ਭਗਤ ਲੁਬਾਨੇ। ਕਾਕ ਸੁੰਡ ਕਹਿੰਦਾ ਐਸਾ ਵਿਚਾਰ ਕਰਕੇ ਜਿਹੜੇ ਸਿਆਣੇ ਹਰੀ ਦੇ ਭਗਤ ਹੁੰਦੇ ਨੇ ਉਹ ਫਿਰ ਹਰੀ ਦੀ ਮੁਕਤੀ ਦਾ ਨਿਰਾਦਰ ਕਰਦੇ ਹੋਏ ਭਗਤੀ ਦੇ ਵਿੱਚ ਹਮੇਸ਼ਾ ਲਿਪਾਏ ਮਾਨ ਰਹਿੰਦੇ ਨੇ। ਭਗਤ ਕਰਤ ਬਿਨ ਯਤਨ ਪਰਿਆਸਾ, ਸੰਸਕ੍ਰਿਤ ਸੂਲ ਅਵਿਦਿਆ ਨਾਸਾ। ਇਸ ਤੋਂ ਅੱਗੇ ਕਹਿੰਦਾ ਹੈ ਕਿ ਭਗਤੀ ਦੇ ਨਾਲ ਬਿਨਾਂ ਯਤਨ ਤੇ ਕਾਲਣਾ ਦੇ ਹੀ ਸੰਸਾਰ ਦਾ ਮੂਲ ਕਾਰਨ ਅਵਿਦਿਆ ਪੂਰੇ ਪ੍ਰਕਾਰ ਦੇ ਨਾਲ ਨਸ਼ਟ ਹੋ ਜਾਂਦੀ ਹੈ, ਦੂਰ ਚਲੀ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਤੁਲਸੀ ਦਾਸ ਜੀ ਬਿਆਨ ਕਰਦੇ ਨੇ। ਦੂਜੇ ਪਾਸੇ ਹਰਪਾਲ ਸਿੰਘ ਜੀ ਬੇਦੀ ਇਸ ਤਰ੍ਹਾਂ ਲਿਖਦੇ ਨੇ, ਬਿਨਾ ਥਲ ਦੇ ਜਲ ਨਾ ਰਹੇ ਜੀਕਣ, ਭਗਤੀ ਬਾਜ ਨਾ ਮੁਕਤ ਟਿਕਾਮ ਦੀਏ, ਤਾਂਯੋ ਭਗਤ ਭਗਵਾਨ ਦੇ ਭਜਨ ਮੰਗਣ, ਮੁਕਤੀ ਉਹਨਾਂ ਨੂੰ ਦਿਲੋਂ ਨਾ ਪਾਮ ਦੀਏ। ਐਸਾ ਸੋਚ ਕੇ ਨਿਤ ਭਗਤ ਸੁਜਾਨ ਗਰੁੜਾ, ਭਗਤੀ ਚਾਹੁੰਦੇ ਮੁਕਤ ਠਕਰਾਮ ਦੇ ਨੇ, ਬਿਨਾ ਯਤਨ ਕਰ ਦੂਰ ਵਿਦਿਆ ਨੂੰ, ਜਨਮ ਮਰਨ ਦਾ ਰੋਗ ਮਿਟਾਮ ਦੇ ਨੇ। ਬਗੈਰ ਯਤਨ ਤੋਂ ਫਿਰ ਅਵਿਦਿਆ ਨੂੰ ਦੂਰ ਕਰ ਦਿੰਦੇ ਨੇ, ਜਦੋਂ ਅਵਿਦਿਆ ਦੂਰ ਚਲੀ ਜਾਂਦੀ ਹੈ ਤੇ ਫਿਰ ਜਨਮ ਤੇ ਮਰਨ ਦਾ ਰੋਗ ਦੁੱਖ ਖਤਮ ਹੋ ਜਾਂਦਾ। ਭੋਜਨ ਕਰੀਏ ਤ੍ਰਿਪਤ ਹਿਤ ਲਾਗੀ, जिम सोयसन पचवै जट रागी। काक पसुंड ने अपनी गल नूं प्रोड़ता देण दे वास्ते एक होर भी प्रमाण दिता। काक पसुंड कहिंदा है कि जिवें भोजन तृप्ती दे वास्ते कीता जांदा है ते उस नूं पेट दी अग जिन्नू जठर अग्नि आख्या जांदा है अपने आप ही पचा देंदी। अस हर भगत सुगम सुखदाई को अस मूड़ न जाहे सुहाई। काक पसुंड कहिंदा है कि ऐसी सुगम ते सुखदायक हरी दी भगती है, भला ऐसा केड़ा महामूर्ख होवेगा कि जेड़ा चंगे प्रकार दे नाल इस नूं ग्रहण ना कर सके। भोजन राज दे वास्ते खाई दाए जठरा अपने आप पचाम दिए ते में भगत भगवान दी स्वयं गरड़ा मुक्त भुगत नूं आप लियाम दिए। जिहा कौन है मूड जहान दे विच जिन्नू हरी दी भगत सुखाम दी नहीं। जिन्नू हरी दी पद भगत सुखा जावे माया उस नूं नाच नचाम दी नहीं। जेड़ा हरी दी भगती नूं पा लैंदा फिर माया दा प्रभाव उहदे ते चल नहीं सकदा, उहनूं माया अपने नाच नचा नहीं सकदी। सेवक सेवै भाव बिन पावन तरै उर गार पाजो राम पद पंकज अस सिद्धांत विचार। काक पसुंड कहिंदा हे गरड़ सेवक ते सेव पाव के सेवा करन योग पाव तो बिना संसार पाव सागर तो किसे प्रकार दे नाल तरिया नहीं जा सकदा। ऐसा सिद्धांत विचार के श्री भगवान राम चंद्र जी दे चरण कमला दा भजन हमेशा करना चाहिदा। बिना प्रेम दे सेव कमाई दा नहीं सेवक सेव तो बिना कहाई दा नहीं। होइए भजन दे नाल ही पार पव जल गोता विच संसार दे खाई दा नहीं। भजन दे नाल ही इस संसार सागर तो पार होया जा सकदा है। इस करके भगवान श्री राम चंद्र जी दे चरणा कमला नूं भजना चाहिदा। जो चेतन कह जड़ करे जड़ करे दैत ने अस समरथ रग नायक भजन जीव ते ताए। इस तो अगे तुलसीदास जी बयान करदे ने कि काक पसुंड कहिंदा है कि जेड़ा भगवान जड़ नूं चेतन ते चेतन नूं जड़ कर देंदा है ऐसे समर्थ रघुनाथ जी नूं जेड़े जीव पाजदे ने ओह तनता दे योग ने, ओह बहुत ज्यादा वड्डे तन भागां वाले। जड़ नूं करे चेतन चेतन जड़ करदे ऐसे राम नूं सिमर मनान गरड़ा बिना यतन दे पाणियो परम पदवी सदा तन ही तन अखवान गरड़ा। ओ बगैर यतन तो परम पदवी नूं पा लैंदे ने ते फिर लोकां दे विच उहनां नूं तन आख्या जांदा। कहियो ज्ञान सिद्धांत बुझाई सुनो भगत मन कै प्रभ ताई। काक पसुंड कहिंदा कि मैं ज्ञान दा सिद्धांत जिहड़ा सिद्धांत है ਉਹ ਤੈਨੂੰ ਸਮਝਾਣ ਕੇ ਆਖਿਆ ਹੁਣ ਭਗਤੀ ਰੂਪੀ ਮਣੀ ਦੀ ਜਿਹੜੀ ਪ੍ਰਭਤਾ ਉਹ ਵੀ ਮੈਂ ਤੇਰੇ ਸਾਹਮਣੇ ਬਿਆਨ ਕਰਦਾ। ਰਾਮ ਭਗਤ ਚਿੰਤਾ ਮਨ ਸੁੰਦਰ ਬਸ ਗਰੜ ਜਾ ਕੇ ਔਰ ਅੰਤਰ। ਕਾਕ ਸੁੰਡ ਕਹਿੰਦਾ ਕਿ ਭਗਵਾਨ ਰਾਮ ਜੀ ਦੀ ਜਿਹੜੀ ਭਗਤੀ ਹੈ ਉਹ ਇੱਕ ਸੋਹਣੀ ਚਿੰਤਾ ਮਣੀ ਹੈ। ਚਿੰਤਾ ਮਣੀ ਉਸ ਮਣੀ ਨੂੰ ਆਖਿਆ ਜਾਂਦਾ ਹੈ ਜਿਹੜੀ ਮਣੀ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਦੀ। ਕਹਿੰਦਾ ਕਾਕ ਪਸੁੰਡ ਕਿ ਰਾਮ ਦੀ ਭਗਤੀ ਸੋਹਣੀ ਚਿੰਤਾ ਮਣੀ ਦੇ ਵਰਗੀ ਹੈ। ਹੇ ਗਰੜ, ਜਿਹਦੇ ਵੀ ਹਿਰਦੇ ਰੂਪੇ ਘਰ ਦੇ ਵਿੱਚ ਇਹ ਆਪਣਾ ਵਾਸਾ ਕਰ ਲੈਂਦੀ। ਪਰਮ ਪ੍ਰਕਾਸ਼ ਰੂਪ ਦਿਨ ਰਾਤੀ, ਨਹੀਂ ਕਛ ਚਰ ਦਿਆ ਕ੍ਰਿਤ ਬਾਤੀ। ਜਿਹਦੇ ਵਿਅਕਤੀ ਦੇ ਅੰਦਰ ਇਸ ਭਗਤੀ ਰੂਪੀ ਮਣੀ ਦਾ ਵਾਸਾ ਹੋ ਜਾਂਦਾ, ਫਿਰ ਉਥੇ ਦਿਨੇ ਰਾਤ ਪਰਮ ਪ੍ਰਕਾਸ਼ ਹੀ ਰਹਿੰਦਾ। ਉਹਨੂੰ ਦੀਵੇ ਦੀ, ਘਿਓ ਦੀ ਤੇ ਵੱਟੀ ਦੀ ਕਿਸੇ ਪ੍ਰਕਾਰ ਦੇ ਨਾਲ ਕੋਈ ਲੋੜ ਹੀ ਨਹੀਂ ਪੈਂਦੀ, ਕਿਉਂਕਿ ਮਣੀ ਤਾਂ ਸਹਿਜ ਸੁਭਾਹੀ ਪ੍ਰਕਾਸ਼ ਮਾਨ ਹੈ। ਇਸ ਪ੍ਰਕਾਰ ਦੇ ਨਾਲ ਗਰੜ ਨੂੰ ਆਖਿਆ ਕਾਗ ਪਸੁੰਡ ਨੇ। ਨਾ ਹੈ ਖੌਫ ਕੋਈ ਮੋਹ ਕੰਗਾਲੀਆਂ ਦਾ, ਚੱਖੜ ਲੋਭ ਦਾ ਇਸ ਥਾਂ ਆਮਦਾ ਨਹੀਂ। ਵਗੇ ਲਹਿਰ ਨਾ ਕੋਈ ਅਵਿਦਿਆ ਦੀ, ਨੂਰੀ ਕਿਰਨ ਨੂੰ ਕੋਈ ਬੁਝਾਮਦਾ ਨਹੀਂ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਜਿਹੜਾ ਗਰੜ ਹੈ ਉਹਨੂੰ ਸਮਝਾ ਰਿਹਾ ਹੈ ਕਾਗ ਪਸੁੰਡ। ਮੋਹ ਦਰਿਦਰ ਨਿਕਟ ਨਹੀਂ ਆਵਾ, ਲੋਭ ਬਾਤ ਨਹੀਂ ਤਾਹੇ ਬੁਝਾਵਾ। ਇਸ ਤੋਂ ਇਲਾਵਾ ਫਿਰ ਮੋਹ ਰੂਪੀ ਜਿਹੜਾ ਦਲਿੱਦਰ ਹੈ, ਮੋਹ ਰੂਪੀ ਜਿਹੜੀ ਗਰੀਬੀ ਹੈ, ਉਹ ਫਿਰ ਇਹਦੇ ਨੇੜੇ ਵੀ ਨਹੀਂ ਫਟਕਦੀ, ਕਿਉਂਕਿ ਉਹ ਮਣੀ ਆਪ ਧਨ ਦਾ ਰੂਪ ਹੈ। ਤੇ ਫਿਰ ਉਸ ਜਗ੍ਹਾ ਦੇ ਉੱਤੇ ਕਿਸ ਪ੍ਰਕਾਰ ਦੇ ਨਾਲ ਲੋਭ ਦੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ ਲੋਭ ਰੂਪੀ ਹਵਾ ਉਸ ਮਣੀ ਰੂਪੀ ਦੀਵੇ ਨੂੰ ਕਿਸੇ ਪ੍ਰਕਾਰ ਦੇ ਨਾਲ ਬੁਝਾ ਵੀ ਨਹੀਂ ਸਕਦੀ। ਕਾਮ ਕ੍ਰੋਧ ਮਦ ਮੋਹ ਪਰਵਾਨਿਆਂ ਦੀ, ਹੁੰਦੀ ਹਾਰ ਹੈ ਪੇਸ਼ ਕੋਈ ਜਾਮਦੀ ਨਹੀਂ। ਲੋਭ ਨਫਸ ਸ਼ੈਤਾਨ ਦੀ ਮੰਦ ਬਿਰਤੀ, ਕਦੇ ਭਗਤ ਭਗਵਾਨ ਸਤਾਮਦੀ ਨਹੀਂ। ਭਾਵ ਕਿ ਭਗਤਾਂ ਨੂੰ ਕਿਸੇ ਪ੍ਰਕਾਰ ਦੇ ਨਾਲ ਇਹ ਜਿਹੜੀ ਮਾਇਆ ਹੈ, ਇਹ ਲੋਭ ਦੀ, ਇਹ ਸਤਾ ਨਹੀਂ ਸਕਦੀ। ਪ੍ਰਬਲ ਅਵਿਦਿਆ ਤਮ ਮਿਟ ਜਾਈ, ਹਾਰ ਸਕਲ ਸਲਭ ਸਮੁਦਾਈ। ਅੱਗੇ ਇਸ ਤੋਂ ਇਲਾਵਾ ਕਹਿੰਦਾ ਹੈ ਕਾਗ ਪਸੁੰਡ ਕਿ ਉਸ ਮਣੀ ਦੇ ਪ੍ਰਭਾਵ ਦੇ ਕਰਕੇ ਪੂਰਾ ਹਨੇਰਾ ਮਿਟ ਜਾਂਦਾ ਹੈ, ਤੇ ਫਿਰ ਹੰਕਾਰ ਆਦਿਕ ਜਿਹੜੇ ਭਮਕੜ ਨੇ ਉਹਨਾਂ ਸਾਰਿਆਂ ਦਾ ਸਮੂਹ ਪੂਰੇ ਪ੍ਰਕਾਰ ਦੇ ਨਾਲ ਹਾਰ ਜਾਂਦਾ। ਖਲ ਕਾਮ ਆਦ ਨਿਕਟ ਨਹੀਂ ਜਾਹੀ, ਬਸੈ ਭਗਤ ਜਾ ਕੇ ਔਰ ਮਾਹੀ। ਕਾਗ ਪਸੁੰਡ ਕਹਿੰਦਾ ਕਿ ਜਿਹਦੇ ਹਿਰਦੇ ਦੇ ਵਿੱਚ ਭਗਤੀ ਵਸਦੀ ਹੈ, ਕਾਮ ਆਦ ਦੁਸ਼ਟ ਉਸ ਦੇ ਨੇੜੇ ਕਿਸੇ ਪ੍ਰਕਾਰ ਦੇ ਨਾਲ ਕਦੇ ਵੀ ਜਾ ਨਹੀਂ ਸਕਦੇ। ਜਿਹਦੇ ਚਿੱਤ ਵਿੱਚ ਕਰੇ ਨਿਵਾਸ ਭਗਤੀ, ਭਾਵ ਕਿ ਜਿਹਦੇ ਚਿੱਤ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਭਗਤੀ ਦਾ ਵਾਸਾ ਹੋ ਜਾਂਦਾ। ਗਰਲ ਸੁਧਾ ਸਮ ਅਰਹਿਤ ਹੋਈ, ਤੇਹ ਮਨ ਬਿਨ ਸੁਖ ਪਾਵ ਨਾ ਕੋਈ। ਇਸ ਤੋਂ ਅੱਗੇ ਕਾਗ ਪਸੁੰਡ ਕਹਿੰਦਾ ਕਿ ਉਸ ਮਨੁੱਖ ਦੇ ਵਾਸਤੇ ਅੰਮ੍ਰਿਤ ਤੇ ਜ਼ਹਿਰ ਇੱਕੋ ਵਰਗਾ ਹੀ ਬਣ ਜਾਂਦਾ, ਭਾਵ ਕਿ ਵਿਸ਼ ਨੂੰ ਜ਼ਹਿਰ ਨੂੰ ਵੀ ਉਹ ਅੰਮ੍ਰਿਤ ਦੇ ਵਾਂਗ ਹੀ ਪਾਨ ਕਰਦਾ। ਉਹਦੇ ਵਾਸਤੇ ਜਿਹੜੇ ਵੈਰੀ ਨੇ ਉਹ ਵੀ ਮਿੱਤਰਾਂ ਦੇ ਵਾਂਗ ਹੀ ਹੋ ਜਾਂਦੇ ਨੇ। ਉਸ ਮਣੀ ਤੋਂ ਬਗੈਰ ਕੋਈ ਕਿਸੇ ਪ੍ਰਕਾਰ ਦੇ ਸੁਖ ਇਸ ਮਣੀ ਤੋਂ ਬਗੈਰ ਕਾਗ ਪਸੁੰਡ ਕਹਿੰਦਾ ਕਿ ਕੋਈ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਭਗਤੀ ਰੂਪੀ ਮਣੀ ਦੀ ਗੱਲ ਇਸ ਜਗ੍ਹਾ ਦੇ ਉੱਤੇ ਹੋ ਰਹੀ ਹੈ। ਵਿਆਪੈ ਮਾਨਸ ਰੋਗ ਨ ਪਾਰੀ, ਜਿਨਕੇ ਬਸ ਸਭ ਜੀਵ ਦੁਖਾਰੀ। ਉਸ ਮਣੀ ਨੂੰ ਵੱਡੇ ਵੱਡੇ ਜਿਹੜੇ ਮਾਨਸਿਕ ਰੋਗ ਨੇ ਉਹ ਵੀ ਕਦੇ ਨਹੀਂ ਵਿਆਪਦੇ, ਜਿਹੜੇ ਮਾਨਸਿਕ ਰੋਗਾਂ ਦੇ ਨਾਲ ਦੁਨੀਆ ਬਹੁਤ ਜ਼ਿਆਦਾ ਦੁਖੀ ਹੁੰਦੀ ਰਹਿੰਦੀ।
ਜੀ ਦੇ ਚਿੱਤ ਵਿੱਚ ਕਰੇ ਨਿਵਾਸ ਭਗਤੀ,
ਜ਼ਹਿਰ ਉਸ ਲਈ ਅੰਮ੍ਰਿਤ ਸਮਾਨ ਹੁੰਦਾ। ਸ਼ਤਰੂ ਉਸ ਦੇ ਮਿੱਤਰਤਾ ਧਾਰ ਲੈਂਦੇ, ਮੁਸ਼ਕਲ ਉਸ ਦੇ ਲਈ ਆਸਾਨ ਹੁੰਦਾ। ਮਾਨਸ ਰੋਗ ਨਾ ਕਦੇ ਵਿਆਪ ਸਕਣ, ਨਾ ਹੀ ਤਾਪ ਸਰਾਪ ਸਤਾਮ ਦੇਨੇ। ਜਿਨ੍ਹਾਂ ਵਸ ਹੋ ਸਭ ਸੰਸਾਰ ਦੁਖੀਆ, ਸੇਵਾਦਾਰ ਬਣ ਸੇਵਕ ਮਾਮ ਦੇਨੇ। ਜਿਹੜੇ ਰੋਗ ਆਮ ਦੁਨੀਆਂ ਨੂੰ ਬਹੁਤ ਜ਼ਿਆਦਾ ਦੁੱਖਾਂ ਦੇ ਵਿੱਚ ਪਾ ਕੇ ਰੱਖਦੇ ਨੇ, ਜਿਸ ਮਨੁੱਖ ਦੇ ਅੰਦਰ ਆਰਾਮ ਦੀ ਭਗਤੀ ਰੂਪੀ ਮਣੀ ਵਾਸਾ ਕਰ ਲੈਂਦੀ ਹੈ, ਉਹਨੂੰ ਫਿਰ ਇਹਨਾਂ ਦਾ ਕੋਈ ਡਰ ਰਹਿ ਨਹੀਂ ਜਾਂਦਾ। ਰਾਮ ਭਗਤ ਮਨ ਔਰ ਬਸ ਜਾ ਕੇ, ਦੁੱਖ ਲਵ ਲੇਸ਼ ਨਾ ਸੁਪਨਿਓ ਤਾਂ ਕੇ। ਭਗਵਾਨ ਜਿਹਦੇ ਹਿਰਦੇ ਦੇ ਵਿੱਚ ਭਗਵਾਨ ਰਾਮ ਜੀ ਦੀ ਭਗਤੀ ਰੂਪੀ ਮਣੀ ਆਪਣਾ ਵਾਸਾ ਕਰ ਲੈਂਦੀ ਹੈ, ਉਸ ਮਨੁੱਖ ਨੂੰ ਕਦੇ ਸੁਪਨੇ ਦੇ ਵਿੱਚ ਜ਼ਰਾ ਜਿੰਨਾ ਵੀ ਦੁੱਖ ਨਹੀਂ ਹੁੰਦਾ। ਚਤਰ ਸ਼ਿਰੋ ਮਨ ਤੇ ਜਗ ਮਾਹੀ, ਜੇ ਮਨ ਲਾਗ ਸੁਜਤਨ ਕਰਾਹੀ। ਕਾਕ ਪਸੁੰਡ ਕਹਿੰਦਾ, ਇਸ ਦੁਨੀਆਂ ਦੇ ਵਿੱਚ ਉਹ ਜਿਹੜੇ ਸਿਆਣੇ ਤੇ ਸ਼੍ਰੋਮਣੀ ਮਨੁੱਖ ਮੰਨੇ ਜਾਂਦੇ ਨੇ, ਜਿਹੜੇ ਕਿ ਐਸੀ ਮਣੀ ਦੇ ਵਾਸਤੇ, ਮਣੀ ਦੀ ਪ੍ਰਾਪਤੀ ਦੇ ਵਾਸਤੇ ਵੱਡੇ ਤੋਂ ਵੱਡੇ ਯਤਨ ਕਰਦੇ ਰਹਿੰਦੇ ਨੇ, ਤਾਂ ਕਿ ਰਾਮ ਜੀ ਦੀ ਭਗਤੀ ਰੂਪੀ ਮਣੀ ਸਾਨੂੰ ਮਿਲ ਜਾਵੇ, ਉਹਨਾਂ ਨੂੰ ਬੜੇ ਸਿਆਣੇ ਮੰਨਿਆ ਜਾਂਦਾ। ਬੇਦੀ ਰਤਨ ਜਿਸ ਹਿਰਦੇ ਵਿੱਚ ਭਜਨ ਉਸ ਦਾ, ਸੁਪਨੇ ਵਿੱਚ ਨਾ ਦੁੱਖ ਤਪਾਏ ਉਹਨੂੰ। ਇਸੇ ਲਈ ਹੀ ਚਤਰ ਸੁਜਾਨ ਤਾਈ, ਜਤਨ ਭਜਨ ਦੇ ਰਤਨ ਦਾ ਪਾਏ ਉਹਨੂੰ। ਇਸੇ ਕਰਕੇ ਜਿਹੜੇ ਸੁਜਾਨ ਨੇ, ਜਿਹੜੇ ਸ਼੍ਰੋਮਣੀ ਮਨੁੱਖ ਨੇ, ਉਹ ਯਤਨ ਕਰਦੇ ਰਹਿੰਦੇ ਨੇ ਕਿ ਸਾਨੂੰ ਭਗਵਾਨ ਰਾਮ ਦੀ ਭਗਤੀ ਰੂਪੀ ਮਣੀ ਮਿਲ ਜਾਵੇ। ਸੋ ਮਨ ਜਦਪ ਪ੍ਰਗਟ ਜਗ ਇਹੀ, ਰਾਮ ਕਿਰਪਾ ਬਿਨ ਨਹੀਂ ਕੋ ਲਹੀ। ਕਾਕ ਪਸੁੰਡ ਕਹਿੰਦਾ ਕਿ ਭਾਵੇਂ ਇਹ ਜਿਹੜੀ ਮਣੀ ਹੈ ਭਗਤੀ ਰੂਪੀ, ਇਹ ਦੁਨੀਆਂ ਦੇ ਵਿੱਚ ਪੂਰੇ ਪ੍ਰਕਾਰ ਦੇ ਨਾਲ ਪ੍ਰਗਟ ਹੈ, ਕੋਈ ਗੁੱਜੀ ਛਿਪੀ ਨਹੀਂ ਹੈ, ਪਰ ਤਾਂ ਵੀ ਭਗਵਾਨ ਸ੍ਰੀ ਰਾਮ ਜੀ ਦੀ ਕਿਰਪਾ ਤੋਂ ਬਗੈਰ ਇਹ ਮਣੀ ਕਿਸੇ ਨੂੰ ਸੌਖਿਆ ਪ੍ਰਾਪਤ ਹੋ ਨਹੀਂ ਜਾਂਦੀ। ਸੋਗਮ ਯੋ ਪਾਏ ਪਾਏ ਬੋ ਕੇਰੇ, ਨਰ ਹੱਥ ਭਾਗ ਦੇਹ ਪਟ ਪੇਰੇ। ਭਾਵੇਂ ਕਿ ਇਸ ਦੀ ਪ੍ਰਾਪਤੀ ਦੇ ਵਾਸਤੇ ਬੜੇ ਸੌਖੇ ਯਤਨ ਦੱਸੇ ਗਏ ਨੇ, ਪਰ ਤਾਂ ਵੀ ਜਿਹੜੇ ਖੋਟੇ ਭਾਗਾਂ ਵਾਲੇ ਮਨੁੱਖ ਨੇ, ਉਹਨਾਂ ਸੌਖੇ ਤਰੀਕਿਆਂ ਨੂੰ ਪੂਰੇ ਪ੍ਰਕਾਰ ਦੇ ਨਾਲ ਠੁਕਰਾ ਦਿੰਦੇ ਨੇ ਤੇ ਭਗਤੀ ਦੇ ਲਾਗੇ ਨਹੀਂ ਜਾਂਦੇ। ਭਗਤੀ ਮਣੀ ਦਾ ਪ੍ਰਗਟ ਪ੍ਰਤਾਪ ਸਾਰੇ, ਬਿਨਾ ਮਿਹਰ ਭਗਵਾਨ ਦੇ ਪਾਈ ਦਾ ਨਹੀਂ। ਯਤਨ ਇਸ ਦੇ ਪਾਣ ਦਾ ਸਹਿਲ ਭਗਤਾ, ਸਹਿਲ ਹੋਣ ਤੇ ਕਦੇ ਜਣਾਈ ਦਾ ਨਹੀਂ। ਮੰਦੇ ਭਾਗ ਜਾਂ ਹੋਣ ਮਨੁੱਖ ਸੰਦੇ, ਮੱਖੀ ਦੁੱਧ ਦੇ ਵਿੱਚ ਪੈ ਜਾਮ ਦੀਏ। ਹੋਵੇ ਨੂਰ ਭਰਪੂਰ ਸੌ ਸੂਰ ਜਾਂਦਾ, ਕੁੱਗੂ ਆਖਣਾ ਰਤਾ ਰੁਸ਼ਨਾਮ ਦੀਏ। ਇਸ ਪ੍ਰਕਾਰ ਦੇ ਨਾਲ ਜਿਨ੍ਹਾਂ ਦੇ ਮਾੜੇ ਭਾਗ ਹੁੰਦੇ ਨੇ, ਉਹਨਾਂ ਦੇ ਵਾਸਤੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਕਿ ਜਿਵੇਂ ਦੁੱਧ ਤੇ ਬੜਾ ਸਵਾਦਲਾ ਹੋਵੇ ਪਰ ਵਿੱਚ ਮੱਖੀ ਪੈ ਜਾਵੇ। ਪਾਵਨ ਪਰਬਤ ਵੇਦ ਪੁਰਾਣਾ, ਰਾਮ ਕਥਾ ਰੁਚਕਾਰ ਨਾਨਾ। ਕਾਕ ਪਸੁੰਡ ਕਹਿੰਦਾ ਕਿ ਵੇਦ ਤੇ ਪੁਰਾਣ ਬਹੁਤ ਜ਼ਿਆਦਾ ਪਵਿੱਤਰ ਪਹਾੜਾਂ ਦੇ ਵਰਗੇ ਨੇ, ਕਈ ਪ੍ਰਕਾਰ ਦੀਆਂ ਰਾਮ ਕਥਾਵਾਂ ਉਹਨਾਂ ਪਹਾੜਾਂ ਦੀਆਂ ਸੁੰਦਰ ਖਾਣਾਂ ਦੇ ਵਰਗੀਆਂ ਨੇ। ਮਰਮੀ ਸੱਜਣ ਸੁਮਤ ਕੋਦਾਰੀ, ਗਿਆਨ ਬਿਰਾਗ ਨਯਨ ਉਰ ਗਾਰੀ। ਤੇ ਅੱਗੇ ਕਹਿੰਦਾ ਕਿ ਸੋਹਣੀ ਜਿਹੜੀ ਬੁੱਧੀ ਹੈ, ਉਹਨਾਂ ਖਾਣਾ ਦੇ ਵਿੱਚੋਂ ਪੁੱਟਣ ਦੇ ਵਾਸਤੇ ਕੁਦਾਲ ਦੇ ਵਰਗੀ ਹੈ। ਹੇ ਗਰੜ, ਗਿਆਨ ਤੇ ਵਿਰਾਗ ਉਹਨਾਂ ਦੇ ਨੇਤਰ ਨੇ ਜਿਹੜੇ ਕਿ ਪੂਰੇ ਪ੍ਰਕਾਰ ਦੇ ਨਾਲ ਉਸ ਭਗਤੀ ਰੂਪੀ ਮਣੀ ਨੂੰ ਖਾਣ ਦੇ ਵਿੱਚੋਂ ਕੱਢਣ ਦੇ ਵਾਸਤੇ ਸਮਰੱਥ ਨੇ। ਪਰਬਤ ਵੇਦ ਪੁਰਾਣ ਦੇ ਪਰਮ ਪਾਵਨ ਕਥਾ ਰਾਮ ਦੀ ਖਾਣਾ ਸੁਹਾਣੀਆਂ ਹਨ। ਭੇਦ ਜਾਣ ਦੇ ਭਗਤ ਭਗਵਾਨ ਦੇ ਜੋ ਕਦਰਾਂ ਜਿਨ੍ਹਾਂ ਨੇ ਰੱਜ ਪਛਾਣੀਆਂ ਹਨ। ਸੁੰਦਰ ਮਤ ਕੁਦਾਲ ਹੈ ਕੋਲ ਉਹਨਾਂ ਨੇਤਰ ਗਿਆਨ ਵਿਰਾਗ ਉਗਾੜ ਦਿਓ। ਖੋਜਣ ਪ੍ਰੇਮ ਪਿਆਰ ਦੇ ਨਾਲ ਪਰਬਤ ਰਤਨ ਭਜਨ ਭਗਵਾਨ ਦਾ ਤਾਣ ਦਿਓ। ਇਸ ਪ੍ਰਕਾਰ ਦੇ ਨਾਲ ਉਹ ਖੋਜ ਲੈਂਦੇ ਨੇ ਪ੍ਰੇਮ ਪਿਆਰ ਦੇ ਨਾਲ ਭਗਤੀ ਰੂਪੇ ਮਣੀ ਨੂੰ। ਭਾਵ ਸਹਿਤ ਖੋਜੈ ਜੋ ਪ੍ਰਾਣੀ ਭਾਵ ਭਗਤ ਮਨ ਸਭ ਸੁਖ ਖਾਨੀ। ਕਾਕ ਪਸੁੰਡ ਕਹਿੰਦਾ ਹੈ, ਕਹਿੰਦਾ ਕਿ ਜਿਹੜੇ ਵਿਅਕਤੀ ਪ੍ਰੇਮ ਦੇ ਨਾਲ ਉਸ ਮਣੀ ਨੂੰ ਲੱਭਦੇ ਨੇ ਉਹਨਾਂ ਨੂੰ ਸਾਰੇ ਸੁਖਾਂ ਦੀ ਖਾਣ ਇਸ ਪ੍ਰਕਾਰ ਦੇ ਨਾਲ ਭਗਤੀ ਰੂਪੀ ਮਣੀ ਜ਼ਰੂਰ ਮਿਲ ਜਾਂਦੀ। ਮੋਰੇ ਮਨ ਪ੍ਰਭ ਅਸ਼ ਵਿਸਵਾਸਾ ਰਾਮ ਤੇ ਅਧਿਕ ਰਾਮ ਕਰ ਦਾਸਾ। ਕਾਕ ਪਸੁੰਡ ਕਹਿੰਦਾ ਕਿ ਇਹ ਗਰੁੜ ਭਗਵਾਨ ਮੇਰੇ ਮਨ ਦੇ ਵਿੱਚ ਐਸਾ ਯਕੀਨ ਵੀ ਹੈ ਕਿ ਭਗਵਾਨ ਰਾਮ ਜੀ ਤੋਂ ਵੀ ਰਾਮ ਜੀ ਦੇ ਦਾਸ ਵੱਧ ਕੇ ਹਨ, ਭਾਵ ਕੇ ਵੱਡੀ ਮਹਾਨਤਾ ਨੂੰ ਰੱਖਣ ਵਾਲੇ ਨੇ। ਜੋ ਵੀ ਖੋਜ ਦੇ ਪਾਮ ਦੇ ਮਣੀ ਮਾਨਕ ਮੇਰੇ ਮਨ ਵਿੱਚ ਹੋ ਵਿਸ਼ਵਾਸ ਭਗਤਾ। ਜੇਕਰ ਰਾਮ ਭਗਵਾਨ ਨੇ ਰਤਨ ਬਾਂਕੇ ਰਾਮ ਤੋਂ ਰਾਮ ਦੇ ਦਾਸ ਭਗਤਾ। ਵੱਡਾ ਆਪ ਭਗਵਾਨ ਹੈ ਸਾਰਿਆਂ ਤੋਂ ਵੱਡੇ ਰਾਮ ਤੋਂ ਰਾਮ ਦੇ ਦਾਸ ਭਗਤਾ। ਜੇਕਰ ਹੁਣ ਨਾ ਰਾਮ ਦੇ ਦਾਸ ਜਗਤੇ ਕਿੱਥੇ ਕਰਿਓ ਰਾਮ ਨਿਵਾਸ ਭਗਤਾ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਜੇਕਰ ਭਗਵਾਨ ਰਾਮ ਦੇ ਦਾਸ ਦੁਨੀਆਂ ਦੇ ਉੱਤੇ ਨਾ ਹੋਣ ਤੇ ਮੰਨਿਆ ਜਾਂਦਾ ਭਗਵਾਨ ਆਪਣਿਆਂ ਦਾਸਾਂ ਦੇ ਹਿਰਦਿਆਂ ਦੇ ਵਿੱਚ ਵਸਦਾ ਹੈ, ਤੇ ਫਿਰ ਦੱਸੋ ਕਿ ਭਗਵਾਨ ਸ੍ਰੀ ਰਾਮ ਜੀ ਆਪਣਾ ਜਿਹੜਾ ਨਿਵਾਸ ਹੈ ਉਹ ਕਿਸ ਜਗ੍ਹਾ ਦੇ ਉੱਤੇ ਕਰਨਗੇ। ਇਸ ਪ੍ਰਕਾਰ ਦੇ ਨਾਲ ਬਹੁਤ ਪ੍ਰਕਾਰ ਦੇ ਪ੍ਰਮਾਣਾਂ ਦੇ ਨਾਲ ਕਾਕ ਪਸੁੰਡ ਗਰੜ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਜਿਹੜੀ ਭਗਤੀ ਰੂਪੀ ਮਣੀ ਹੈ ਉਹਦੇ ਬਾਰੇ ਬਿਆਨ ਕਰ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਤੁਲਸੀ ਦਾਸ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀਆਰ ਹੇ ਨਿਰਗੁਣ ਸਭ ਟੇਕ ਹੇ ਗੋਬਿਆਨ ਜਾ ਕੈ ਸਦਾ ਵਿਵੇਕ ਹੇ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ गुरिंड को मेरी है परना।